ਇੱਕ ਨੇ ਉਸਦੇ ਸੁੰਡ ਵੇਖਿਆ, ਇੱਕ ਨੇ ਉਸਦੀਆਂ ਲੱਤਾਂ ਵੇਖੀਆਂ, ਇੱਕ ਨੂੰ ਸਿਆਣੇ ਆਦਮੀ ਨੇ ਸੁਜਾਖੇ ਨੇ ਉਹਦਾ ਪੇਟ ਵਿਖਾਇਆ, ਇੱਕ ਨੂੰ ਪੂਛ ਵਿਖਾਈ, ਇੱਕ ਨੂੰ ਸਿਰ ਵਿਖਾਇਆ ਪੰਜਵੇਂ ਨੂੰ ਤੇ ਛੇਵੇਂ ਨੂੰ ਉਹਦੇ ਕੰਨ ਵਿਖਾਏ। ਉਹ ਜਦੋਂ ਸਿਆਂ ਨੂੰ ਵੱਖਰੇ ਵੱਖਰੇ ਅੰਗ ਵਿਖਾਏ ਫਿਰ ਆਪ ਵੀ ਵਿਚਾਰ ਕਰਨ ਲੱਗੇ, ਕਹਿੰਦੇ ਦਸ ਵਜੇ ਤੂੰ ਦਸ ਵਜੇ ਹਾਸੀ ਕਿਹੋ ਜਿਹਾ। ਇੱਕ ਕਹਿੰਦਾ ਜਿਹਨੇ ਲੱਤਾਂ ਵੇਖੀਆਂ ਤਾਂ ਕਹਿੰਦੇ ਥਮਲੇ ਵਰਗਾ, ਦੂਜਾ ਕਹਿੰਦਾ ਨਹੀਂ ਥਮਲੇ ਵਰਗਾ ਨਹੀਂ, ਜਿਹਨੇ ਪੂਛ ਵੇਖੀ ਸੀ ਉਹ ਕਹਿੰਦਾ ਉਹ ਤਾਂ ਰੱਸੇ ਵਰਗਾ ਮੋਟਾ, ਤੇ ਤੀਸਰਾ ਕਹਿੰਦਾ ਤੁਸੀਂ ਦੋਵੇਂ ਝੂਠੇ ਹੋ, ਜਿਹਨੇ ਪੇਟ ਵੇਖੇ ਸੀ ਉਹ ਕਹਿੰਦਾ ਜਹੀਰੇ ਵਰਗਾ। ਸੋ ਉਹ ਤਿੰਨਾ ਤੀਸਰਾ ਚੌਥਾ ਕਹਿੰਦਾ ਤੁਸੀਂ ਤਿੰਨੇ ਝੂਠੇ ਹੋ, ਉਹ ਜਿਹਨੇ ਕੰਨ ਵੇਖੇ ਸਨ ਉਹ ਕਹਿੰਦਾ ਛੱਜਿਆ ਛੱਜ ਵਰਗਾ ਛੱਜ ਵਰਗਾ। ਉਹ ਪੰਜਵਾਂ ਕਹਿੰਦਾ ਨਹੀਂ ਤੁਸੀਂ ਚਾਰੇ ਨੂੰ ਸੱਚ ਬੋਲਦੇ, ਤੁਹਾਨੂੰ ਕੀ ਹੋ ਗਿਆ, ਮੈਂ ਚੰਗੀ ਤਰ੍ਹਾਂ ਵੇਖਿਆ ਜਿਹਨੇ ਸਿਰ ਵੇਖਿਆ ਸੀ ਉਹ ਕਹਿੰਦਾ ਉਹ ਤਾਂ ਮੁਨਾਰੇ ਵਰਗਾ ਮੁਨਾਰੇ ਵਰਗਾ। ਛੇਵੇਂ ਕਹਿੰਦੇ ਖੈਂਜ ਦੀ ਜਿਹੜੀ ਪਾਈ ਹੁੰਦੀ ਆ ਫਲਿਆਂ ਨੂੰ ਖਿੱਚਣ ਵਾਸਤੇ ਲੱਕੜ ਦੀ ਹੁੰਦੀ ਹੈ, ਅਥਵਾ ਇਸ ਪ੍ਰਕਾਰ ਦਾ ਕਹਿੰਦੇ ਮੈਂ ਤਾਂ ਵੇਖਿਆ ਜਿਹਨੇ ਸੁੰਡ ਵੇਖਿਆ ਸੀ। ਕਹਿੰਦੇ ਨੇ ਥੱਲੋਂ ਪਤਲਾ ਉੱਤੋਂ ਮੋਟਾ ਮੋਟਾ ਹੁੰਦਾ ਜਾਂਦਾ। ਇਸ ਪ੍ਰਕਾਰ ਦਾ ਛੇ ਸੂਰਮੇ ਸੀ, ਜਿਹੜਾ ਕ੍ਰੋਧੀ ਹੁੰਦੇ ਆ ਸੂਰਮੇ ਬਹੁਤੇ ਆਮ ਤੌਰ ਤੇ। ਸੋ ਛੀਏ ਲੜ ਪਏ, ਬੜਾ ਇੱਕ ਦੂਜੇ ਨੂੰ ਕੁੱਟਣ, ਸਿਆਣਾ ਆਦਮੀ ਕੋਲ ਖੜਾ ਕਹਿੰਦੇ ਕੀ ਗੱਲ ਹੋ ਗਈ, ਕਹਿੰਦੇ ਜੀ ਕਹਿਣਾ ਕੀ ਇਹ ਝੂਠ ਬੋਲਦਾ, ਦੂਜਾ ਕਹਿੰਦਾ ਇਹ ਝੂਠ ਬੋਲਦਾ। ਸੋ ਕਹਿੰਦੇ ਦੱਸੋ ਮੈਨੂੰ ਸਮਝਾਓ, ਜਦੋਂ ਸਮਝਾਉਣ ਲੱਗੇ ਕਹਿੰਦੇ ਤੁਸੀਂ ਛੀਏ ਸੱਚੇ ਹੋ ਆਪੋ ਆਪਣੇ ਥਾਵਾਂ ਤੇ, ਤੁਸੀਂ ਹਾਥੀ ਇੱਕੋ ਵੇਖਿਆ ਪਰ ਤੁਸੀਂ ਇੱਕ ਇੱਕ ਅੰਗ ਉਸਦਾ ਵੇਖਿਆ, ਜੇ ਸਾਰਾ ਹਾਥੀ ਤੁਹਾਨੂੰ ਵਿਖਾਇਆ ਜਾਵੇ ਤਾਂ ਤੁਸੀਂ ਠੀਕ ਹੀ ਨਿਸ਼ਚਾ ਕਰ ਲਓ ਕਿ ਅਸੀਂ ਇੱਕ ਇੱਕ ਅੰਗ ਉਸਦਾ ਵੇਖਿਆ ਸੀ। ਜਦੋਂ ਛਿਆਂ ਦੇ ਅੰਗ ਲੜਾਏ ਪੂਛ ਕੁੰਡ ਇਸੇ ਪ੍ਰਕਾਰ ਕੰਨ ਸਿਰ ਤੇ ਪੇਟ ਤੇ ਲੱਤਾਂ ਇਹ ਵਿਖਾਉਣ ਤੋਂ ਜਦੋਂ ਛਿਆਂ ਨੂੰ ਕੱਠੇ ਫਿਰ ਸਾਰੇ ਸਾਰੇ ਅੰਗ ਵਿਖਾਏ, ਫਿਰ ਕਹਿਣ ਲੱਗੇ ਐਵੇਂ ਵਿਅਰਥ ਝਗੜਾ ਕਰ ਰਹੇ ਸੀ ਕੀ ਅਸੀਂ ਸੱਚੇ, ਪਰ ਇੱਕ ਇੱਕ ਅੰਗ ਦਾ ਅਸੀਂ ਗ੍ਰਹਿਣ ਕਰ ਉਚਾਰਨ ਕਰ ਰਹੇ ਸੀ। ਇਸੇ ਪ੍ਰਕਾਰ ਖਾਲਸਾ ਜੀ ਇਹ ਜਿਹੜੇ ਛੇ ਸ਼ਾਸਤਰ ਹਨ ਇਹ ਵੱਖ ਇੱਕ ਇੱਕ ਪੱਖ ਨੂੰ ਲੈ ਕੇ ਇੱਕ ਇੱਕ ਅੰਗ ਨੂੰ ਲੈ ਕੇ ਇਹਨਾਂ ਨੇ ਕਥਨ ਕੀਤਾ ਹੈ, ਪਰ ਇਹ ਕਰ ਪਰਮੇਸ਼ਰ ਦੇ ਸਾਰੇ ਕਥਨ ਰਹੇ ਹਨ। ਜੇ ਛਿਆਂ ਦਾ ਸਿਧਾਂਤ ਕਿਉਂ ਮਿਲਾਈਏ, ਜਿਵੇਂ ਹੁਣੇ ਬੇਨਤੀ ਕੀਤੀ ਹੈ, ਤਾਂ ਫਿਰ ਇਹ ਇੱਕੋ ਇੱਕ ਪਰਮੇਸ਼ਰ ਦਾ ਹੀ ਕਥਨ ਕਰ ਰਹੇ ਹਨ। ਇਸ ਵਾਸਤੇ ਗੁਰ ਗੁਰ ਏਕੋ ਵੇਸ ਅਨੇਕ, ਕਿਉਂ ਵੇਸ ਭਾਵੇਂ ਅਨੇਕਾਂ ਹੀ ਹਨ ਉਸ ਪਰਮੇਸ਼ਰ ਦੇ, ਪਰ ਗੁਰੂਆਂ ਦਾ ਗੁਰੂ ਇੱਕੋ ਇੱਕ ਪਰਮੇਸ਼ਰ ਹੈ, ਉਸਦਾ ਹੀ ਕਥਨ ਹੈ। ਛੇ ਸ਼ਾਸਤਰ ਵੀ ਹੈ ਸਿੱਧੋਲ ਇਹ ਗੁਰਮੁਖ ਪਿਆਰੇ ਕਰ ਰਹੇ ਹਨ।
ਬਾਬਾ ਜੈਕਾਰ ਕਰਤੇ ਕੀਰਤ,
ਬਾਬਾ ਹੇ ਸਿੱਧੋ, ਬਾਬਾ ਅਦਬ ਦਾ ਵਾਚਕ ਹੈ, ਸਤਿਕਾਰ ਦਾ ਵਾਚਕ ਹੈ। ਪਾਂਬਲ ਤੇ ਵਿਖਾਈ ਤੋਂ ਜਿਹੜਾ ਉੱਤਮ ਅਧਿਕਾਰੀ ਹੋਵੇ ਉਹਨੂੰ ਬਾਬਾ ਕਹੀਦਾ ਹੈ। ਪਾਂਬਲ ਤਾਂ ਹੈ ਨਾ ਜਿਹੜਾ ਹਰ ਜਸ ਸੁਣੇ ਨਾ ਹਰ ਗੁਣ ਗਾਵ ਹੈ, ਤੇ ਵਿਖਾਈ ਉਹ ਹੁੰਦਾ ਜਿਹੜਾ ਆਪਣੇ ਕਹਿੰਦਾ ਕਿ ਜਿਹੜੇ ਪਿਛਲੇ ਪੁੰਨ ਕੀਤੇ ਸਨ ਉਹਨਾਂ ਦਾ ਸਦਕਾ ਮੈਨੂੰ ਪਦਾਰਥ ਮਿਲਿਆ, ਉਹ ਮੈਂ ਖਾ ਪੀ ਭੋਗ ਰਿਹਾ ਹਾਂ, ਅਗਾਂਹ ਜੇ ਪੁੰਨ ਕਰਾਂਗਾ ਤੇ ਇਹਨਾਂ ਦਾ ਫਲ ਮਿਲੇਗਾ। ਤੇ ਉਹ ਕਾਮਨਾ ਸਾਹਿਬ ਜਿਹੜਾ ਕੋਈ ਪੁੰਨ ਦਾਨ ਕਰਨਾ ਉਹਨੂੰ ਵਿਖਾਈ ਕਹੀਦਾ ਹੈ। ਤੇ ਬਾਬਾ ਉੱਤਮ ਅਧਿਕਾਰੀ, ਜਿਹੜਾ ਪਾਂਬਲ ਤੇ ਵਿਖਾਈ ਦੋਵਾਂ ਤੋਂ ਜਿਹੜਾ ਉੱਤਮ ਹੋਵੇ, ਉੱਤਮ ਅਧਿਕਾਰੀ ਨੂੰ ਬਾਬਾ ਕਹੀਦਾ ਹੈ। ਸੋ ਇਹ ਉੱਤਮ ਅਧਿਕਾਰੀ ਬਾਬਾ ਸਤਿਕਾਰ ਦਾ ਵਾਚ ਕਹੇ ਹੋਏ ਸਿੱਧੂ, ਇਸੇ ਪ੍ਰਕਾਰ ਸਤਿਗੁਰੂ ਜੀ ਦਾ ਬੋਲਣਾ ਹੀ ਸੀ ਸੁਖ ਸਿੱਧ ਬਾਬਾ ਕਿਹਾ ਕਰਦੇ, ਹਰੇਕ ਨੂੰ ਸਤਿਕਾਰ ਨਾਲ ਬੁਲਾਇਆ ਕਰਦੇ। ਮਾਝੇ ਵਿੱਚ ਹੁਣ ਤੱਕ ਵੀ ਰਿਵਾਜ ਹੈ ਕਿ ਛੋਟੇ ਅਵਸਥਾ ਦਾ ਕੋਈ ਭਾਵੇਂ ਪਿੰਡ ਵੱਡੀ ਅਵਸਥਾ ਦਾ, ਉਹਨੂੰ ਹਰੇਕ ਨੂੰ ਛੋਟੇ ਅਣਜਾਣੇ ਕੀ ਵੱਡੇ ਬਜ਼ੁਰਗ ਕੀ ਸਭ ਬਾਬਾ ਹੀ ਕਹਿੰਦੇ ਹਨ, ਆਓ ਬਾਬਾ ਜੀ ਆਓ ਬਾਬਾ ਜੀ। ਇਸ ਪ੍ਰਕਾਰ ਇਹ ਸਤਿਗੁਰੂ ਸੱਚੇ ਪਾਤਸ਼ਾਹ ਦਾ ਬੋਲਣਾ ਹੈ। ਜਿਸ ਸ਼ਾਸਤਰ ਰੂਪੀ ਘਰ ਦੇ ਵਿੱਚ ਪਰਮੇਸ਼ਰ ਦੀ ਕੀਰਤਨ ਭਗਤੀ ਹੁੰਦੀ ਹੈ, ਹੋਈ ਹੈ ਵਿਦਾਸ ਦੇ ਵਿੱਚ ਇਸ ਪ੍ਰਕਾਰ ਕਹਿੰਦੇ ਹਨ ਪੰਡਿਤ ਤਾਰਾ ਸਿੰਘ ਨੇ ਦੋ ਮੰਨੇ ਹਨ ਕਿ ਦੋਵਾਂ ਦੇ ਵਿੱਚ ਤਾਂ ਪਰਮੇਸ਼ਰ ਦੀ ਕੀਰਤਨ ਭਗਤੀ ਹੈ, ਪਰ ਗੁਰੂ ਕੀ ਸਾਧ ਸੰਗਤ ਰੂਪੀ ਘਰ ਹੈ ਜਿਸ ਦੇ ਵਿੱਚ ਕੀਰਤ ਮਹਿਮਾ ਅਸਲ ਮਹਾਰਾਜ ਸਾਹਿਬ ਜੀ ਦੀ ਹੈ। ਜੈ ਕਰ ਕੀਰਤ ਆਖੀ ਹੈ ਬਾਬਾ, ਜੈ ਕਰ ਕਰਤੇ ਕੀਰਤ ਹੋਏ, ਜਿਸ ਘਰ ਦੇ ਵਿੱਚ ਸਾਰ ਸੰਗਤ ਰੂਪੀ ਘਰ ਦੇ ਵਿੱਚ ਤੁਹਾਡੀ ਇਹ ਕਰਤੇ ਪਰਮੇਸ਼ਰ ਦੀ ਕੀਰਤੀ ਮਹਿਮਾ ਹੋ ਰਹੀ ਹੈ, ਜਿੱਥੇ ਤੁਹਾਡੇ ਗੁਣਾਂ ਨੂੰ ਪਰਮੇਸ਼ਰ ਦੇ ਪਿਆਰੇ ਹਰ ਮੌਕੇ ਤੇ ਗਾ ਰਹੇ ਹਨ।
ਘਰ ਰਾਖ ਵਡਾਈ ਤੋਂ
ਫਿਰ ਸੱਚੇ ਪਾਤਸ਼ਾਹ ਜੀ ਸਾਨੂੰ ਵੀ ਉਸੇ ਘਰ ਦੇ ਵਿੱਚ ਰੱਖਣਾ ਕਰੋ, ਸੋ ਘਰ ਰਾਖ ਉਸੇ ਘਰ ਵਿੱਚ ਸਾਨੂੰ ਵੀ ਰੱਖਣਾ ਕਰੋ। ਕੀ ਕਰੋ ਵੀ ਤੁਸੀਂ ਸੰਗਤ ਵਿੱਚ ਜਾ ਕੇ, ਸੋ ਸੰਗਤ ਵਿੱਚ ਜਾ ਕੇ ਵਡਾਈ ਤੋਂ ਤੁਹਾਡੀ ਮਹਾਰਾਜ ਵਡਿਆਈ ਕਰਾਂਗੇ, ਉੱਥੇ ਮਹਿਮਾ ਕਰਾਂਗੇ, ਸਿਫਤ ਕਰਾਂਗੇ, ਅਸੀਂ ਵੀ ਕੀਰਤਨ ਭਗਤੀ ਵਿੱਚ ਜੁੜ ਜਾਵਾਂਗੇ, ਉਸ ਮਹਿਮਾ ਕਰਨ ਵਾਲਿਆਂ ਵਿੱਚ ਰਲ ਕੇ ਮਿਲ ਕੇ ਅਸੀਂ ਸੱਚੇ ਪਾਤਸ਼ਾਹ ਜਿਸ ਕਰਕੇ ਤੁਹਾਡੀ ਮਹਿਮਾ ਕਰ ਸਕੀਏ। ਸੱਚੇ ਪਾਤਸ਼ਾਹ ਪਰ ਰਹਿ ਤਾਂ ਸਕਦੇ ਹਨ ਵਡਾਈ ਤੋਂ, ਵਡਾਈ ਨਾਮ ਇੱਛਾ ਦਾ ਵੀ ਹੁੰਦਾ ਹੈ। ਹੇ ਪਰਮੇਸ਼ਰ ਜੇ ਤੇਰੀ ਇੱਛਾ ਹੋਵੇ ਤੈਨੂੰ ਭਾ ਜਾਈਏ, ਆਪਣੇ ਸਾਲ ਸੰਗਤ ਦੇ ਵਿੱਚ ਸਾਨੂੰ ਰੱਖਣਾ ਕਰ, ਤੇਰੀ ਵਡਿਆਈ ਮਹਿਮਾ ਸਿਫਤ ਉੱਥੇ ਕਰੀਏ ਜਿਸ ਸੰਗਤ ਵਿੱਚ। ਪ੍ਰਾਣ ਦੇ ਕੇ ਕਹਿੰਦੇ ਹਨ
ਘੜੀਆ ਪਹਿਰਾ,
ਸੋ ਕਹਿੰਦੇ ਹੇ ਹਜ਼ੂਰ ਆਦਮੀ ਕਿਹਾ ਕਿ ਗੁਰ ਗੁਰ ਏਕੋ ਵੇਸ ਅਨੇਕ, ਅਨੇਕਾਂ ਵੇਸ ਉਸਦੇ ਕਿਸ ਪ੍ਰਕਾਰ ਹਨ, ਆਪ ਦੱਸੋ ਕੋਈ ਦ੍ਰਿਸ਼ਟਾਂਤ ਦੇ ਕੇ ਦੱਸੋ। ਤਾਂ ਹਜ਼ੂਰ ਕਹਿੰਦੇ ਵੇਖੋ ਭਾਈ, ਸੂਰਜ ਏਕੋ ਰੁੱਤ ਅਨੇਕ, ਸੂਰਜ ਇੱਕੋ ਹੀ ਹੁੰਦਾ ਹੈ, ਉਸ ਕਰਕੇ ਅਨੇਕਾਂ ਰੁੱਤਾਂ ਬਣਦੀਆਂ ਹਨ। ਸੋ ਛੇ ਰੁੱਤਾਂ ਪ੍ਰਤਾਖੇ ਹਨ ਦੋਵੇਂ ਮਹੀਨਿਆਂ ਦੀਆਂ। ਇਸ ਪ੍ਰਕਾਰ ਜਿਹੜੀ ਬਸੰਤ ਰੁੱਤ ਹੈ, ਇਸ ਤੋਂ ਅੱਗੇ ਫਿਰ ਬਸੰਤ ਰੁੱਤ ਤੋਂ ਬਾਅਦ ਫਿਰ ਗ੍ਰੀਸ਼ਮ ਰੁੱਤ ਆ ਜਾਂਦੀ ਹੈ ਜੇਤ ਤਿਉਹਾਰ ਦੀ, ਫਿਰ ਪਾਵਸ ਰੁੱਤ ਆ ਜਾਂਦੀ ਹੈ ਸੌਣ ਤੇ ਭਾਦਰੋਂ ਦੀ ਵਰਖਾ ਦੀ ਰੁੱਤ, ਫਿਰ ਅੱਸੂ ਤੇ ਕੱਤੇ ਇਹਨੂੰ ਸਰਦ ਰੁੱਤ ਕਹਿੰਦੇ ਹਨ, ਫਿਰ ਮੱਧਰ ਤੇ ਪੋ ਹਿਮਕਰ ਰੁੱਤ ਕਹਿੰਦੇ ਹਨ, ਇਸੇ ਪ੍ਰਕਾਰ ਤੇ ਮਾਝ ਤੇ ਫੱਗਣ ਪਤਝੜ ਜਿਸ ਨੂੰ ਕਹਿੰਦੇ ਹਨ। ਇਸ ਪ੍ਰਕਾਰ ਸੋ ਇਹ ਛੇ ਰੁੱਤਾਂ ਇੱਕੋ ਸੂਰਜ ਕਰਕੇ ਬਣਦੀਆਂ ਹਨ, ਸੂਰਜ ਇੱਕੋ ਰੁੱਤਿਆਂ ਨੇ ਇੱਕ, ਤੇ ਸੂਰਜ ਕਰਕੇ ਹੀ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਹਨ ਰਹਾਓ ਵਿਸਰਾਮ ਦੇ ਕੇ, ਵਿਸੋ ਇਹ ਚੱਪਿਆ ਘੜੀਆਂ ਪੈਰਾਂ ਛਿੱਤੀ ਵਾਰੀ ਮਾਹੋ ਹੋਆ। ਇਸ ਪ੍ਰਕਾਰ ਇਹ ਵੀ ਇੱਕੇ ਸੂਰਜ ਕਰਕੇ ਇਹ ਸਾਰੀ ਗਿਣਤੀ ਮਿਣਤੀ ਚੱਲਦੀ ਹੈ, 8 ਵਜੇ ਦੇ ਪਾਠੀ ਜਾਓ ਭਾਈ। ਸੋ ਖਾਲਸਾ ਜੀ, ਜੇ ਇੱਕ ਵਾਰੀ ਅੱਖ ਖੋਲੀਏ ਤੇ ਨੀਚੀਏ ਤੇ ਉਹਨੂੰ ਨਿਮਖ ਕਹਿੰਦੇ ਹਨ। 15 ਨਿਮਖਾਂ ਦਾ ਇੱਕ ਵਿਸਵਾ ਹੁੰਦਾ ਵਿਸਵਾ, ਤੇ 15 ਵਿਸਵਿਆਂ ਦਾ ਇੱਕ ਚਸਾ ਹੁੰਦਾ, ਤੇ 30 ਚਸਿਆਂ ਦਾ ਇੱਕ ਪਲ ਹੁੰਦਾ, 60 ਪਲਾਂ ਦੀ ਇੱਕ ਘੜੀ ਹੁੰਦੀ ਹੈ, 7.5 ਘੜੀਆਂ ਦਾ ਇੱਕ ਪੈਰ ਹੁੰਦਾ, 3 ਘੰਟਿਆਂ ਦਾ ਇੱਕ ਪੈਰ ਹੁੰਦਾ, 4 ਪੈਰਾਂ ਦਾ ਇੱਕ ਵਾਰ ਹੁੰਦਾ, 8 ਪੈਰਾਂ ਦੀ ਇੱਕ ਥਿੱਤ ਹੁੰਦੀ ਹੈ, 15 ਥਿੱਤਾਂ ਦਾ ਇੱਕ ਪੱਖ ਹੁੰਦਾ, ਤੇ 30 ਥਿੱਤਾਂ ਦਾ ਇੱਕ ਮਹੀਨਾ ਹੁੰਦਾ, ਤੇ 12 ਮਹੀਨਿਆਂ ਦਾ ਇੱਕ ਸਾਲ ਹੁੰਦਾ, ਤੇ 12 ਸਾਲਾਂ ਦਾ ਇੱਕ ਕੁੰਭ ਹੁੰਦਾ। ਇਸ ਪ੍ਰਕਾਰ ਇਹ ਗਿਣਤੀ ਸਾਰੀ ਸੂਰਜ ਤੋਂ ਹੀ ਚੱਲੀ ਹੈ। ਇਸੇ ਪ੍ਰਕਾਰ ਸੋ ਸਾਹਿਬ ਤੇਰੇ ਨਾਮ ਵਿੱਚੋਂ ਬਿੰਦ ਬਿੰਦ ਚੁੱਖ ਚੁੱਖ ਹੋਏ, ਇਹ ਵੀ ਗਿਣਤੀ ਹੈ। ਸੋ ਬਿੰਦ ਬਿੰਦ ਚੁੱਖ ਚੁੱਖ ਹੋਏ ਘੱਟ ਸ਼ਬਦ ਕਹਿਣ ਤੋਂ ਖਾਲਸਾ ਜੀ 4 ਖਿਣ ਗੁਜ਼ਰਦੇ ਹਨ, ਤੇ ਇੱਕ ਖਿਣ ਦਾ 6ਵੇਂ ਹਿੱਸੇ ਦਾ ਨਾਮ ਬਿੰਦ ਹੈ, ਤੇ ਬਿੰਦ ਦੇ 12ਵੇਂ ਹਿੱਸੇ ਦਾ ਨਾਮ ਚੁੱਖ ਹੁੰਦਾ ਹੈ। ਸੋ ਇੰਨੇਵੇਂ ਸਮੇਂ ਤੋਂ ਵੀ ਪਰਮੇਸ਼ੁਰ ਅਸੀਂ ਤੇ ਸੰਵਾਰ ਨੇ, ਬਲਿਹਾਰ ਨੇ, ਲੱਖ ਬਰੀਆ ਫੇਰ ਨੇ ਜਾਈਏ ਹੇ ਪਰਮੇਸ਼ੁਰ। ਸੋ ਇੰਨੇ ਥੋੜੇ ਤੋਂ ਥੋੜੇ ਸਮੇਂ ਚ ਤੁਹਾਡੇ ਤੋਂ ਸੱਚੇ ਪਾਤਸ਼ਾਹ ਪ੍ਰਵਾਨ ਬਲਿਹਾਰ ਜਾਈਏ। ਸੋ ਇੱਥੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਫਰਮਾਇਆ ਦੱਸੋ, ਸੋ 15 ਮਨੁੱਖਾਂ ਦਾ ਇੱਕ ਵਿਸਵਾ ਜਿਸੋਏ, ਤੇ 15 ਵਿਸਵਿਆਂ ਦਾ ਅੱਗੇ ਜਿਸੋਏ, ਜਿਸੋਏ ਪਾਠ ਨਹੀਂ ਕਰਦਾ, ਜਿਸਵੇ ਪਾਠ ਨਹੀਂ ਕਰਨਾ, ਜਿਸੋਏ ਬਗੇ ਨੂੰ ਸਿਆਰੀ ਹੈ ਸੱਤੇ ਨੂੰ ਔਕੜੇ ਪੀੜੀ ਨੂੰ ਲਾ ਹੈ, ਜਿਸੋਏ ਜਿਸੋਏ ਇਹ 15 ਮਨੁੱਖਾਂ ਦਾ ਇੱਕ ਜਿਹੜਾ ਵਿਸਵਾ ਹੈ, 15 ਵਿਸਵਿਆਂ ਦਾ ਜਿਹੜਾ ਇੱਕ ਚਸਾ ਹੈ, 30 ਚਸਿਆਂ ਦਾ ਇੱਕ ਪਲ, ਤੇ 60 ਪਲਾਂ ਦੀ ਜਿਹੜੀ ਘੜੀ ਹੈ, 7.5 ਘੜੀਆਂ ਦਾ ਜਿਹੜਾ ਪਹਿਰ ਹੈ, ਤੇ ਅੱਖਾਂ ਪੈਰਾਂ ਦੀ ਇੱਕ ਜਿਹੜੀ ਸਿੱਤ ਹੈ, ਕਿਉਂ ਪੈਰਾਂ ਇੱਕ ਜਿਹੜਾ ਵਾਰ ਹੈ, ਮਾਹੋ ਵੱਖਰਾ ਹੋਇਆ ਵੱਖਰਾ, ਤੇ ਪੰਦਰਾਂ ਸਿੱਤਾਂ ਦਾ ਇੱਕ ਪੱਖ ਚਾਨਣ ਪਿਆ ਨੇ ਅੱਧਾ ਅੱਧਾ ਦੇਣਾ, ਤੇ ਤੀਆਂ ਸਿੱਤਾਂ ਦਾ ਇੱਕ ਮਾਹੋ ਮਹੀਨਾ, ਤੇ ਹੋਆ ਨਾਮ ਸਾਲ ਦਾ ਹੁੰਦਾ, ਹੋਆ ਸਾਲ ਨੂੰ ਕਹੀਦਾ ਹੈ, ਤੇ ਬਾਰਾਂ ਮਹੀਨਿਆਂ ਦਾ ਇੱਕ ਸਾਲ ਜਿਵੇਂ ਬਣਦਾ ਹੈ।
ਸੂਰਜ ਇੱਕੋ
ਹਜ਼ੂਰ ਕਹਿੰਦੇ ਵੇਖ ਲਓ, ਇਹਨਾਂ ਸਾਰਿਆਂ ਵਿੱਚ ਸੂਰਜ ਇੱਕੋ ਹੀ ਹੈ, ਰੁੱਤਾਂ ਵੀ ਛੇ ਤੇ ਅਨੇਕਾਂ ਪ੍ਰਕਾਰ ਦੇ ਹਿਸਾਬ ਕਿਤਾਬ ਇੱਕੇ ਸੂਰਜ ਵਿੱਚੋਂ ਇਹ ਪੈਦਾ ਹੋਏ ਹਨ। ਇਹ ਨਹੀਂ ਕਿਹਾ ਜਾ ਸਕਦਾ ਕਿ ਵਿਸਵੇ ਦੇ ਸਮੇਂ ਤੇ ਸੂਰਜ ਹੋਰ ਹੈ ਜਾਂ ਚਸੇ ਦੇ ਸਮੇਂ ਤੇ ਇੱਕ ਘੜੀ ਨੂੰ ਸੂਰਜ ਹੋਰ ਹੈ, ਦੂਸਰੀ ਨੂੰ ਹੋਰ ਹੋਵੇਗਾ, ਜਾਂ ਪੈਰ ਤੋਂ ਬਾਅਦ ਜਿਹੜਾ ਸੁਭਾਅ ਬਦਲ ਜਾਵੇ, ਜਾਂ ਸਿੱਤ ਜਾਂ ਵਾਰ ਜਾਂ ਮਹੀਨੇ ਜਾਂ ਸਾਲ ਤੋਂ ਬਾਅਦ ਕੋਈ ਸੁਭਾਅ ਬਦਲੇ, ਇੱਕ ਰਾਸ ਵਿੱਚ ਦੂਸਰੀ ਰਾਸ ਵਿੱਚ ਸੂਰਜ ਭਾਵੇਂ ਚਲਾ ਜਾਂਦਾ, ਉਹਨੂੰ ਸੰਗਰਾਂਦ ਮਹੀਨਾ ਆਪਾਂ ਕਹਿੰਦੇ ਹਾਂ, ਪਰ ਉਹ ਸੂਰਜ ਵਿੱਚ ਪ੍ਰਕਾਸ਼ ਵਾਲਾ ਗੁਣ, ਹਨੇਰੇ ਨੂੰ ਦੂਰ ਕਰਨ ਵਾਲਾ ਤੇ ਧੁੱਪ ਪਾਉਣ ਵਾਲਾ, ਉਹ ਇੱਕ ਰਾਸ ਹੀ ਰਹਿੰਦਾ ਹੈ। ਬਾਕੀ ਚੀਜ਼ਾਂ ਭਾਵੇਂ ਉਹਦੇ ਵਿੱਚ ਬਦਲਦੀਆਂ ਹਨ, ਅਨੇਕਾਂ ਪ੍ਰਕਾਰ ਦੀਆਂ ਗਿਣਤੀਆਂ ਮਿਲਦੀਆਂ ਤੇ ਮਹੀਨੇ ਦਿਨ ਘੜੀਆਂ ਬਦਲਦੇ ਹਨ, ਪਰ ਸਾਰਿਆਂ ਵਿੱਚ ਜਿਵੇਂ ਸੂਰਜ ਇੱਕੋ ਹੀ ਹੈ, ਅਨੇਕਾਂ ਰੁੱਤਾਂ ਆਦਿਕ ਦੇ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਕਿੰਨ ਕੁ ਕਰਤਾ ਅਕਾਲ ਪੁਰਖ ਦੇ ਦੇਸ਼ ਅਨੇਕਾਂ ਹੀ ਇਸ ਪ੍ਰਕਾਰ ਧਾਰੇ ਹੋਏ ਹਨ, ਪਰ ਸਾਰਿਆਂ ਦੇਸ਼ਾਂ ਦੇ ਵਿੱਚ ਉਹ ਇੱਕੋ ਇੱਕ ਪਰਮੇਸ਼ਰ ਹੈ, ਹੋਰ ਕੋਈ ਵੱਖਰਾ ਨਹੀਂ, ਕੋਈ ਅਲੱਗਾ ਨਹੀਂ। ਉੱਤਮ ਮੱਧਮ ਕ੍ਰਿਸ਼ਟ ਨੀਚ ਖੱਤਰੀ ਬ੍ਰਾਹਮਣ ਸੂਦ ਵੈਸ ਦੇਸੀ ਪਰਦੇਸੀ ਚਾਰੇ ਖਾਣੀਆਂ ਵਿਦਿਓਪਾਤ ਖਾਣੀ, ਸਾਰਿਆਂ ਦੇ ਵਿੱਚ ਪਰਮੇਸ਼ਰ ਇੱਕੋ ਇੱਕ ਹੈ। ਸੋ ਜਲ ਸਨ ਮਹੀਲ ਪੂਰਿਆ ਸਵਾਮੀ ਸਿਰਜਣਹਾਰ, ਅਣਕ ਭਾਂਤ ਹੋਏ ਪਸਰਿਆ ਨਾਨਕ ਦੇ ਕੰਕਾਰ। ਉਹ ਪਰਮੇਸ਼ਰ ਇੱਕੋ ਹੀ ਹੈ, ਸਾਰਿਆਂ ਥਾਵਾਂ ਤੇ ਸਾਰੇ ਸਮਿਆਂ ਦੇ ਵਿੱਚ, ਸਾਰੀਆਂ ਗਿਣਤੀਆਂ ਮਿਣਤੀਆਂ ਦੇ ਵਿੱਚ ਤੇ ਸਾਰੇ ਦੇਸਾਂ ਦੇ ਵਿੱਚ। ਅਣਕ ਰੂਪ ਖਿਨਮਾ ਹੈ ਕੁਦਰਤ ਧਾਰਦਾ, ਅਨੇਕਾਂ ਰੂਪ ਸ਼ਕਤੀ ਦੇ ਵਿੱਚ ਉਹ ਧਾਰ ਲੈਂਦਾ ਹੈ। ਵੱਡੇ ਵੱਡੇ ਸਮੁੰਦਰਾਂ ਵਿੱਚ ਸਮੁੰਦਰ ਰੂਪ ਹੋ ਰਿਹਾ ਹੈ, ਅਗਨੀ ਵਿੱਚ ਅੱਗ ਰੂਪ ਹੋ ਰਿਹਾ ਹੈ, ਪੌਣ ਵਿੱਚ ਪੌਣ ਰੂਪ ਹੋ ਰਿਹਾ ਹੈ, ਧਰਤੀ ਵਿੱਚ ਧਰਤੀ ਰੂਪ ਹੋ ਰਿਹਾ ਹੈ ਪਰਮੇਸ਼ਰ, ਜੰਗਲਾਂ ਵਿੱਚ ਜੰਗਲ ਰੂਪ ਹੋ ਰਿਹਾ ਹੈ, ਮਨੁੱਖਾਂ ਵਿੱਚ ਮਨੁੱਖ ਰੂਪ ਹੋ ਰਿਹਾ ਹੈ, ਪਸ਼ੂਆਂ ਵਿੱਚ ਪਸ਼ੂ ਰੂਪ ਹੋ ਰਿਹਾ ਹੈ। ਸੋ ਸਾਰਿਆਂ ਦੇ ਵਿੱਚ ਉਹ ਪਰਮੇਸ਼ਰ ਦੀ ਜੋਤ ਇੱਕ ਰਸ ਹੈ, ਅਨੇਕਾਂ ਦੇਸ਼ ਉਸੇ ਦੇ ਧਾਰੇ ਹੋਏ ਹਨ। ਸਾਨੂੰ ਸਾਰਿਆਂ ਵਿੱਚ ਉਸ ਪਰਮੇਸ਼ਰ ਨੂੰ ਇੱਕੇ ਨੂੰ ਵੇਖਣਾ ਚਾਹੀਦਾ ਹੈ, ਫਿਰ ਸਾਡੇ ਤੇ ਬਖਸ਼ਿਸ਼ ਤੇ ਕਿਰਪਾ ਹੋਵੇਗੀ। ਵਿਸ਼ੇ ਚਸਿਆਂ ਨੇ ਅੰਤਰੀਬ ਅਰਥ ਵੀ ਮਹਾਂਪੁਰਖ ਕਰਿਆ ਕਰਦੇ, ਹੁਣ ਸਮਾਂ ਹੋ ਚੁੱਕਾ ਹੈ ਭਲਕੇ ਉਹ ਬੇਨਤੀ ਕੀਤੀ ਜਾਵੇਗੀ। ਸੋ ਇਹ ਸਾਰੇ ਸ਼ਾਸਤਰਾਂ ਦਾ ਸਿਧਾਂਤ ਅੱਜ ਸਤਿਗੁਰੂ ਜੀ ਨੇ ਆਪਾਂ ਨੂੰ ਸੁਣਾਇਆ ਹੈ, ਛੇ ਸ਼ਾਸਤਰਾਂ ਵਿੱਚ ਕੀ ਲਿਖਿਆ ਹੋਇਆ, ਉਹਨਾਂ ਦਾ ਕੀ ਮਤ ਹੈ, ਸਾਨੂੰ ਕੀ ਨਿਸ਼ਚਾ ਕਰਨਾ ਚਾਹੀਦਾ, ਉਹਨਾਂ ਵਿੱਚੋਂ ਕੀ ਗੁਣ ਗ੍ਰਹਿਣ ਕਰਨਾ ਚਾਹੀਦਾ ਹੈ। ਸਾਰਿਆਂ ਦੇ ਸਭ ਇੱਕੋ ਇੱਕ ਪਰਮੇਸ਼ਰ ਨੂੰ ਜਾਣ ਕੇ, ਉਹਦੇ ਸਿਮਰਨ ਵਿੱਚ ਜੁੜ ਕੇ, ਅਗਿਆਨ ਦੀ ਨਿਵਰਤੀ ਕਰਕੇ, ਮਨ ਨੂੰ ਪਰਮੇਸ਼ਰ ਦੇ ਚਰਨਾਂ ਵਿੱਚ ਜੋੜ ਕਰਕੇ ਜੰਮਣ ਮਨ ਤੋਂ ਰਹਿਤ ਹੋਣਾ ਚਾਹੀਦਾ ਹੈ। ਵਾਹਿਗੁਰੂ ਜੀ ਕੀ ਫਤਿਹ। ਆਓ ਕਿਰਪਾ ਕਰਕੇ ਫਰਮਾਓ ਤਾਂ ਛਿਆਹੀ ਸ਼ਾਸਤਰਾਂ ਦਾ ਆਪ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਨਿਰਣਾ ਦੱਸਿਆ ਹੈ। ਸੋ ਜੋ ਵਿਆਸ ਨੂੰ ਹੰਕਾਰ ਹੋਣ ਤੋਂ, ਗਾਡੀ ਤਲਵਾਰ ਚੱਲਣ ਤੋਂ ਛੇ ਟੁਕੜੇ ਉੱਤੇ ਹੋਏ, ਤੇ ਉਹ ਛੇ ਰਿਸ਼ੀ ਬਣ ਕੇ ਉਹਨਾਂ ਨੇ ਇਹ ਛੇ ਸ਼ਾਸਤਰ ਆਪੋ ਆਪਣੇ ਵੱਖਰੋ ਵੱਖਰੇ ਰਚੇ, ਪਰ ਵਾਸਤਵ ਦੇ ਵਿੱਚ ਉਹ ਪਰਮੇਸ਼ਰ ਦੇ ਇੱਕ ਇੱਕ ਅੰਗ ਨੂੰ ਕਥਨ ਕਰ ਰਹੇ ਹਨ। ਸੋ ਇੱਕ ਇੱਕ ਅੰਗ, ਜਿਵੇਂ ਇੱਕ ਅੰਗ ਦੂਸਰੇ ਅੰਗ ਦੇ ਨਾਲ ਨਹੀਂ ਮਿਲਦਾ, ਅੱਖਾਂ ਹੋਰ ਤਰ੍ਹਾਂ ਦੀਆਂ ਹੁੰਦੀਆਂ ਨੇ, ਕੰਨਾਂ ਕੰਨ ਹੋਰ ਤਰ੍ਹਾਂ ਦੇ, ਹੱਥ ਹੋਰ ਤਰ੍ਹਾਂ ਦੇ, ਪੈਰ ਮੂੰਹ ਆਦਿਕ ਵੱਖਰੇ ਵੱਖਰੇ ਹਨ। ਇਸੇ ਪ੍ਰਕਾਰ ਜੇ ਇੱਕ ਇੱਕ ਪੱਖ ਨੂੰ ਜੇ ਲਈਏ ਤਾਂ ਉਹਨਾਂ ਸ਼ਾਸਤਰਾਂ ਦੇ ਵਿੱਚ ਵੱਖਰਾ ਵੱਖਰਾ ਸਿਧਾਂਤ ਕਥਨ ਹੈ, ਪਰ ਜੇ ਛੇ ਸ਼ਾਸਤਰਾਂ ਦਾ ਇਕੱਠਾ ਹੀ ਸਿਧਾਂਤ ਵੇਖੀਏ, ਇਕੱਠੇ ਜੋੜੀਏ ਤਾਂ ਕੇਵਲ ਉਹ ਪਰਮੇਸ਼ਰ ਦਾ ਹੀ ਕਥਨ ਕਰ ਰਹੇ ਹਨ। ਇਸ ਪ੍ਰਕਾਰ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਬਚਨ ਕੀਤੇ ਕਿ ਜਿਵੇਂ ਇੱਕ ਸੂਰਜ ਦੇ ਚੜ੍ਹਨ ਤੋਂ ਸੂਰਜ ਏਕੋ ਰੁੱਤ ਅਨੇਕ ਅਨੇਕਾਂ ਹੀ ਛੇ ਪ੍ਰਕਾਰ ਦੀਆਂ ਰੁੱਤਾਂ ਹੁੰਦੀਆਂ ਨੇ, ਫਿਰ ਉਹਨਾਂ ਤੋਂ ਅੱਗੇ ਸਮੇਂ ਦਾ ਹਿਸਾਬ ਕਿਤਾਬ ਵੱਖਰਾ ਵੱਖਰਾ, ਜਿਸ ਚਸਿਆ ਘੜੀਆਂ ਪੈਰਾਂ ਸਿੱਟੀ ਯਾਰੀ ਮਾਹ ਹੋਆ, ਫਿਰ ਸਾਰਿਆਂ ਦੇ ਵਿੱਚ ਇੱਕੋ ਇੱਕ ਸੂਰਜ ਹੈ, ਅਨੇਕਾਂ ਹੀ ਅੱਗੇ ਫਿਰ ਸਮੇਂ ਬਣੇ ਹਨ ਜਿਸ ਤੋਂ, ਇਸੇ ਪ੍ਰਕਾਰ ਉਹ ਪਰਮੇਸ਼ੁਰ ਸਾਰਿਆਂ ਵਿੱਚ ਇੱਕੋ ਹੈ, ਸੂਰਜ ਦੀ ਨਿਆਈ ਬ੍ਰਹਮ ਚੇਤਨ ਬਾਕੀ ਸਾਰੇ ਜਿਹੜੇ ਹਨ ਉਸ ਦੇ ਹੁਕਮ ਦੇ ਵਿੱਚ ਪੈਦਾ ਹੋਏ ਹਨ, ਸਾਰਿਆਂ ਵਿੱਚ ਉਹ ਆਪ ਹੀ ਪ੍ਰਕਾਸ਼ ਕਰ ਰਿਹਾ ਹੈ। ਸੋ ਵਿਸ ਨਾਮੇ ਜਿਹੜਾ ਜੀਵ ਹੈ, ਚਸਿਆ ਜਿਹੜਾ ਤੈਜਿਸ ਨਾਮੇ ਜੀਵ ਹੈ, ਘੜੀਆਂ ਜਿਹੜਾ ਪ੍ਰਗ ਨਾਮੇ ਜੀਵ ਹੈ, ਪੈਰਾ ਜਿਹੜਾ ਹਿਰਨ ਗਰਭ ਹੈ, ਸਿੱਟੀ ਜੋ ਵੈਰਾਟ ਹੈ, ਵਾਰੀ ਜਿਹੜਾ ਅਭਿਆਕਿਰਤ ਹੈ, ਇਸ ਪ੍ਰਕਾਰ ਜੋ ਪਰਮੇਸ਼ੁਰ ਮਾਹੋ ਬਾਰਾਂ ਮਹੀਨੇ, ਜਿਵੇਂ ਬਾਰਾਂ ਮਹੀਨੇ ਹੁੰਦੇ ਹਨ, ਇਸ ਪ੍ਰਕਾਰ ਬਾਰਾਂ ਪੰਥ ਹਨ ਜੋ ਯੋਗੀਆਂ ਦੇ, ਉਹਨਾਂ ਦੇ ਵਿੱਚ ਵੀ ਉਹ ਪਰਮੇਸ਼ੁਰ ਇੱਕੋ ਇੱਕ ਹੀ ਹੋਮ ਰੂਪ ਪਰਮੇਸ਼ੁਰ ਸਾਰਿਆਂ ਵਿੱਚ ਹੈ। ਤੇ ਸੂਰਜ ਦੀ ਨਿਆਈ ਉਹ ਪਰਮੇਸ਼ੁਰ ਪ੍ਰਕਾਸ਼ ਤਾਂ ਇੱਕੋ ਹੈ, ਰੁੱਤ ਅਨੇਕ, ਰੁੱਤ ਛੇ ਰੁੱਤਾਂ ਜਿਵੇਂ ਹੁੰਦੀਆਂ ਹਨ, ਯੋਗੀ ਜੰਗਮ ਸਰੇਵੜੇ ਸੰਨਿਆਸੀ ਦਰਵੇਸ਼ ਤੇ ਇਸ ਪ੍ਰਕਾਰ ਜਿਹੜੇ ਵਿਪਰ ਹਨ, ਇਹ ਛੇ ਉਹਨਾਂ ਦੇ ਵਿੱਚ ਵੀ ਪਰਮੇਸ਼ੁਰ ਉਹ ਆਪ ਹੀ ਹੈ। ਸੋ ਨਾਨਕ ਕਰਤੇ ਕੇ ਕੀਤੇ ਦੇਸ ਕਰਤੇ, ਪਰਮੇਸ਼ੁਰ ਦੇ ਕਿਤਨੇ ਇਹ ਵੇਸ ਬੜੇ ਹੋਏ ਹਨ, ਸਾਰਿਆਂ ਦੇ ਸਮੇਂ ਵਿੱਚ ਉਹ ਪਰਮੇਸ਼ੁਰ ਆਪ ਹੀ ਹੈ। ਇਸੇ ਪ੍ਰਕਾਰ ਵਿਸ ਜੋ ਪਹਿਲਾ ਸ਼ਾਸਤਰ ਹੈ ਸਾਖ ਚਸਿਆ ਨਿਆਂ ਦੇ ਵਿੱਚ, ਇਸੇ ਪ੍ਰਕਾਰ ਫਿਰ ਘੜੀਆਂ ਦੀ ਨਿਆਈ ਸਾਖ ਨਿਆਂ ਤੇ ਪਤੰਜਲ ਦੇ ਵਿੱਚ, ਇਸੇ ਪ੍ਰਕਾਰ ਪੈਰਾ ਵਿਦਾਂਤ ਦੇ ਵਿੱਚ, ਇਸੇ ਪ੍ਰਕਾਰ ਯੋਗ ਸ਼ਾਸਤਰ ਦੇ ਵਿੱਚ, ਇਹਨਾਂ ਸਾਰਿਆਂ ਦੇ ਵਿੱਚ, ਤੇ ਇਸ ਪ੍ਰਕਾਰ ਵਾਰੀ ਸਾਰੀਆਂ ਉਪਰਸ਼ਾਲਾ ਦੇ ਵਿੱਚ, ਮਾਹੋ ਸਾਰੇ ਜਿਹੜੇ ਇਸ ਪ੍ਰਕਾਰ ਪੁਰਾਣ ਹਨ ਉਹਨਾਂ ਦੇ ਵਿੱਚ ਵੀ ਉਹ ਪਰਮੇਸ਼ੁਰ ਆਪ ਹੀ ਸਾਰਿਆਂ ਵਿੱਚ ਵਿਆਪਕ ਹੈ ਤੇ ਸਾਰਿਆਂ ਦੇ ਵਿੱਚ ਪਰਮੇਸ਼ੁਰ ਦਾ ਹੀ ਕਥਨ ਹੈ। ਸੂਰਜ ਇੱਕੋ, ਸੂਰਜ ਦੁਨਿਆਈ ਇੱਕੋ ਇੱਕ ਪਰਮੇਸ਼ੁਰ ਦਾ ਕਥਨ ਹੈ ਸਾਰਿਆਂ ਦੇ ਵਿੱਚ, ਸਾਰਿਆਂ ਦੇ ਵਿੱਚ ਪਰਮੇਸ਼ੁਰ ਦਾ ਗਿਆਨ ਰੂਪੀ ਪ੍ਰਕਾਸ਼ ਸਾਰਿਆਂ ਵਿੱਚੋਂ ਨਿਕਲ ਰਿਹਾ ਹੈ। ਸੋ ਕਰਤੇ ਪਰਮੇਸ਼ੁਰ ਦੇ ਵੇਦ ਨੂੰ ਕਥਨ ਕਰਨ ਵਾਲੇ ਇਹ ਕਿਤਨੇ ਪੁਸਤਕ ਹਨ। ਇਸੇ ਪ੍ਰਕਾਰ ਵਿਸ ਜਿਹੜੇ ਵੀਰ ਵਿਸ ਦੇ ਗੁਰਕਾ ਮਨ ਮਨ ਹੈ, ਪਰਮੇਸ਼ੁਰ ਵਿੱਚ ਜਿਹੜੇ ਨਿਸ਼ਚਾ ਰੱਖਣ ਵਾਲੇ ਹਨ, ਇਸੇ ਪ੍ਰਕਾਰ ਚਸਿਆ ਜਿਹੜੇ ਭਗਤੀ ਕਰਨ ਵਾਲੇ ਹਨ, ਸੋ ਘੜੀਆਂ ਜਿਨ੍ਹਾਂ ਨੇ ਆਪਣੀਆਂ ਬਿਰਤੀਆਂ ਘੜ ਕੇ ਪਰਮੇਸ਼ੁਰ ਦੇ ਚਰਨਾਂ ਵਿੱਚ ਜੋੜੀਆਂ ਹਨ, ਪਹਿਰਾ ਜਿਨ੍ਹਾਂ ਨੇ ਮਨ ਦੇ ਉੱਪਰ ਪਹਿਰਾ ਦਿੱਤਾ ਹੈ, ਮਨ ਨੂੰ ਹੋਰ ਕਿਸੇ ਪਾਸੇ ਵੱਲ ਨਹੀਂ ਕਰੇ ਜਾਣ ਦਿੰਦੇ, ਆਪਣੇ ਮਨ ਦੇ ਉੱਪਰ ਗੁਰੂ ਕੇ ਸ਼ਬਦ ਦਾ ਪਹਿਰਾ ਲਾਇਆ ਹੋਇਆ ਹੈ, ਚੰਗੀ ਤਰ੍ਹਾਂ ਇਕਾਗਰਤਾ ਸਾਹਿਬ ਜਿਹੜੇ ਰੱਖਦੇ ਹਨ, ਸਥਿਤੀ ਇਹ ਸਥਿਤੀ ਹੋਈ ਹੈ ਜਿਨ੍ਹਾਂ ਨੇ ਚਿੱਤ ਦੀ ਵਾਰੀ ਵਾਰ ਦਿੱਤੀਆਂ ਹਨ, ਜਿਨ੍ਹਾਂ ਨੇ ਸੰਸਾਰ ਦੀਆਂ ਵਾਸ਼ਨਾ ਮਾਂ ਉਹ ਵਾਹ ਜਿਨ੍ਹਾਂ ਦੇ ਮਨ ਦੇ ਵਿੱਚ ਬੜਾ ਭਾਰੀ ਉਤਸ਼ਾਹ ਇਸ ਪ੍ਰਕਾਰ ਹੋਣ ਕਰਕੇ ਪਰਮੇਸ਼ੁਰ ਦਾ ਸਰੂਪ ਹੋਇਆ ਪ੍ਰਕਾਸ਼ ਜਿਨ੍ਹਾਂ ਦੇ ਮਨ ਵਿੱਚ ਹੋ ਗਿਆ ਹੈ। ਸੋ ਇਸ ਪ੍ਰਕਾਰ ਐਸੇ ਵੀ ਜਿਹੜੇ ਪਰਮੇਸ਼ੁਰ ਦੇ ਪਿਆਰੇ ਹਨ, ਉਹਨਾਂ ਸਾਰਿਆਂ ਦੇ ਵਿੱਚ ਸੂਰਜ ਦੀ ਨਿਆਈ ਇੱਕੋ ਇੱਕ ਪਰਮੇਸ਼ੁਰ ਹੈ, ਰੁੱਤਾਂ ਦੀ ਨਿਆਈ। ਸੋ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੀ ਕਿਰਪਾ ਦੇ ਨਾਲ ਛੇ ਅਵਸਥਾ ਹਨ ਜਿਹੜੀਆਂ ਸਰੀਰ ਦੀਆਂ, ਇੱਕ ਜਨਮ ਬਾਲਕ ਅਵਸਥਾ, ਕਿਸ਼ੋਰ ਅਵਸਥਾ, ਜਵਾਨੀ ਦੀ ਅਵਸਥਾ, ਪ੍ਰੌਢਿਆ ਅਵਸਥਾ ਤੇ ਗਰਭ ਅਵਸਥਾ, ਇਸ ਪ੍ਰਕਾਰ ਸਾਰੀਆਂ ਰੁੱਤਾਂ ਦੇ ਵਿੱਚ ਸਰੀਰ ਦੀਆਂ ਜਿਹੜੀਆਂ ਰੁੱਤਾਂ ਹਨ, ਇਹਨਾਂ ਸਾਰੀਆਂ ਅਨੇਕਾਂ ਰੁੱਤਾਂ ਦੇ ਵਿੱਚ ਇੱਕੋ ਇੱਕ ਪਰਮੇਸ਼ੁਰ ਨੂੰ ਉਹਨਾਂ ਪਰਮੇਸ਼ੁਰ ਦੇ ਪਿਆਰਿਆਂ ਨੇ ਵੇਖਿਆ ਹੈ। ਸੋ ਕਰਤੇ ਪਰਮੇਸ਼ੁਰ ਦੇ ਇਹ ਕਿਤਨੇ ਵੇਸ ਹਨ ਜਿੰਨੇ ਸਾਰੇ ਹਨ, ਉਹ ਪਰਮੇਸ਼ੁਰ ਆਦੇਸ਼ ਦਿਸ਼ਾ ਆਦੇਸ਼ ਆਦ ਅਨਿਲ ਅਨਾਦ ਅਨਾਹਤ ਯੁਗ ਯੁਗ ਏਕੋ ਵੇਸ, ਯੁਗਾਂ ਯੁਗਾਂ ਦੇ ਵਿੱਚ ਇੱਕੋ ਸਰੂਪ ਵਾਲਾ ਜੋ ਪਰਮੇਸ਼ੁਰ ਹੈ, ਸੋ ਉਹ ਹੀ ਸਾਰਿਆਂ ਦੇ ਵਿੱਚ ਇਹ ਸਿੱਧੋ ਵਿਆਪਕ ਹੈ। ਇਹ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਰਪਾ ਕਰਕੇ ਅੰਤਰੀਬ ਵੀ ਇਸ ਪ੍ਰਕਾਰ ਆਪ ਜੀ ਨੇ ਸਾਰਿਆਂ ਦੇ ਵਿੱਚ ਉਹ ਪਰਮੇਸ਼ੁਰ ਨੂੰ ਜਣਾਇਆ ਹੈ। ਜਿਵੇਂ ਜਿਸ ਚਸਿਆਂ ਘੜੀਆਂ ਪੈਰਾਂ ਦੇ ਵਿੱਚ ਸੂਰਜ ਹੈ, ਉਹ ਸਾਰੇ ਜਿਹੜੇ ਵੱਡੇ ਤੋਂ ਵੱਡੇ ਤੇ ਸਾਰੇ ਜਿਹੜੇ ਜੀਵ ਜੰਤ, ਸਾਰੇ ਜਿਹੜੇ ਪੁਸਤਕ, ਸਾਰੇ ਪ੍ਰੇਮੀ ਆਦਿਕ ਜਿੰਨੇ ਹਨ, ਉਹਨਾਂ ਸਾਰਿਆਂ ਦੇ ਵਿੱਚ ਇੱਕੋ ਇੱਕ ਪਰਮੇਸ਼ੁਰ ਆਪ ਹੀ ਪ੍ਰਕਾਸ਼ ਕਰਨ ਵਾਲਾ ਹੈ। ਸੋ ਉਸੇ ਲਈ ਇਹ ਸਾਰੇ ਵੇਸ ਹਨ। ਇਹ ਕਿਰਪਾ ਕਰਕੇ ਆਪ ਜੀ ਨੇ ਪਵਿੱਤਰ ਉਪਦੇਸ਼ ਕੱਲ੍ਹ ਬਖਸ਼ਿਆ ਸੀ, ਸੋ ਅੱਜ ਸੱਚੇ ਪਾਤਸ਼ਾਹ ਜੀ ਪਨਾਸ ਜੀ ਦਾ ਅੱਜ ਦਾ ਪਵਿੱਤਰ ਸ਼ਬਦ ਫਰਮਾ ਰਹੇ ਹਨ। ਪਹਿਲਾ ਸ਼ਬਦ ਗੌੜੀ ਦਾ ਹੈ ਆਪ ਜੀ ਦਾ, ਗੌੜੀ ਦੀਪ ਕੀ ਜਾਤੀ ਵਾਲਾ। ਦੂਸਰਾ ਸ਼ਬਦ ਆਸਾ ਰਾਗ ਦਾ ਹੈ। ਤੀਸਰਾ ਮਹਾਰਾਜ ਸਾਹਿਬ ਦਾ ਪਵਿੱਤਰ ਸ਼ਬਦ ਪਨਾਸ ਜੀ ਦਾ ਆਗ ਦਾ ਆਪ ਜੀ ਫਰਮਾ ਰਹੇ ਹਨ। ਇਹ ਖਾਲਸਾ ਦੇ ਪਵਿੱਤਰ ਸ਼ਬਦ ਜਗਨਨਾਥਪੁਰੀ ਦੇ ਵਿੱਚ ਆਪ ਜੀ ਨੇ ਜਾ ਕੇ ਉਚਾਰਿਆ ਸੀ। ਸਰਬ ਜੀਆਂ ਦੀ ਕਲਿਆਣ ਕਰਦੇ ਹੋਏ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਗਨਨਾਥਪੁਰੀ ਦੇ ਵਿੱਚ ਜਾ ਕੇ ਪਹੁੰਚੇ ਹਨ। ਮੰਗੂ ਮੱਠ ਉਸ ਸਥਾਨ ਦਾ ਪਵਿੱਤਰ ਨਾਮ ਹੈ। ਉੱਥੇ ਪਹੁੰਚ ਕੇ ਹਜ਼ੂਰ ਸੱਚੇ ਪਾਤਸ਼ਾਹ ਜੀ ਤੋਂ ਜਿਵੇਂ ਜਿੱਥੇ ਵੀ ਜਾ ਕਰਦੇ ਆਪ ਕੋਈ ਅਸਰਜ ਕੌਤਕ ਕਰਿਆ ਕਰਦੇ, ਜਿਵੇਂ ਕਾਰੂ ਪਾਤਸ਼ਾਹ ਦੇ ਪਾਸ ਜਾ ਕੇ ਸੱਚੇ ਪਾਤਸ਼ਾਹ ਠੀਕਰੀਆਂ ਇਕੱਠੀਆਂ ਕਰਨ ਲੱਗ ਗਏ ਸਨ, ਇਸੇ ਪ੍ਰਕਾਰ ਜਿਵੇਂ ਮੱਕੇ ਵੱਲ ਜਾ ਕੇ ਮੱਕੇ ਵਿੱਚ ਜਾ ਕੇ ਮੱਕੇ ਵੱਲ ਚਰਨ ਕਰਕੇ ਪਾਏ ਸਨ, ਜਿਸ ਪ੍ਰਕਾਰ ਗੰਗਾ ਦੇ ਉੱਪਰ ਪਹੁੰਚ ਕਰਕੇ ਜਿਸ ਦਿਨ ਸੂਰਜ ਗ੍ਰਹਿਣ ਲੱਗਾ ਹੋਇਆ ਸੀ ਉਸ ਦਿਨ ਵਿੱਚ ਜਾ ਕੇ ਆਪ ਖਲੋ ਕੇ ਪੱਛਮ ਵੱਲ ਨੂੰ ਪਾਣੀ ਉਛਾਲਣ ਲੱਗ ਗਏ ਸਨ। ਸੋ ਪੰਡੇ ਸਾਰੇ ਦੌੜ ਕੇ ਆਏ, ਕਹਿਣ ਲੱਗੇ ਜੇ ਤਾਂ ਤੁਸੀਂ ਮੁਸਲਮਾਨ ਹੋ ਤਾਂ ਇੱਥੇ ਆਏ ਕਿਉਂ ਹੋ, ਜੇ ਤੁਸੀਂ ਹਿੰਦੂ ਹੋ ਤਾਂ ਫਿਰ ਤੁਸੀਂ ਲਹਿੰਦੇ ਵੱਲ ਨੂੰ ਪਾਣੀ ਕਿਉਂ ਦਿੰਦੇ ਹੋ, ਅਸੀਂ ਸਾਰੇ ਸੂਰਜ ਵੱਲ ਨੂੰ ਪਾਣੀ ਦੇ ਰਹੇ ਹਾਂ। ਹਜ਼ੂਰ ਸੱਚੇ ਪਾਤਸ਼ਾਹ ਨਹੀਂ ਬੋਲੇ, ਭਾਵ ਹੁੰਦਾ ਸੀ ਕਿ ਸਾਰਿਆਂ ਦਾ ਖਿਆਲ ਸਤਿਗੁਰੂ ਜੀ ਦੇ ਵੱਲ ਹੋਵੇ, ਬਹੁਤੇ ਇਕੱਠੇ ਹੋ ਜਾਣ, ਜਿਸ ਕਰਕੇ ਕੋਈ ਅਸਚਰਜ ਕੌਤਕ ਐਸਾ ਕਰਦੇ ਅਨੋਖਾ, ਜਿਸ ਕਰਕੇ ਬਹੁਤੇ ਇਕੱਠੇ ਹੋ ਜਾਂਦੇ, ਫਿਰ ਉਹਨਾਂ ਨੂੰ ਪਵਿੱਤਰ ਉਪਦੇਸ਼ ਮਹਾਰਾਜ ਸਾਹਿਬ ਜੀ ਬਖਸ਼ਦੇ। ਇਸ ਪ੍ਰਕਾਰ ਜਦੋਂ ਇਹ ਪੰਡਿਆਂ ਨੇ ਆਣ ਕੇ ਬੇਨਤੀ ਕੀਤੀ, ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਫਿਰ ਪਾਣੀ ਉਛਾਰੀ ਗਏ ਹਨ। ਫਿਰ ਕਹਿਣ ਲੱਗੇ ਜੀ ਤੁਸੀਂ ਸਾਨੂੰ ਦੱਸੋ, ਅਸੀਂ ਜ਼ਰੂਰ ਪੁੱਛਣਾ ਚਾਹੁੰਦੇ ਹਾਂ। ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਪਹਿਲਾਂ ਤੁਸੀਂ ਦੱਸੋ ਕਿ ਤੁਸੀਂ ਪਾਣੀ ਸੂਰਜ ਨੂੰ ਕਿਉਂ ਦਿੰਦੇ ਹੋ। ਕਹਿਣ ਲੱਗੇ ਜੀ ਸੂਰਜ ਦੀਆਂ ਕਿਰਨਾਂ ਦੁਆਰਾ ਉਹ ਸਾਡਾ ਇੱਥੋਂ ਅਰਪਿਆ ਹੋਇਆ ਪਾਣੀ ਸਾਡੇ ਵੱਡ ਵਡੇਰੇ ਜਿਹੜੇ ਪਿੱਤਰ ਹਨ ਉਹਨਾਂ ਨੂੰ ਜਾ ਕੇ ਪਹੁੰਚਦਾ ਹੈ। ਕਹਿੰਦੇ ਉਹ ਕਿੱਥੇ ਕਹਾਣ? ਕਹਿੰਦੇ ਲੱਖਾਂ ਮੀਲ ਉੱਚੇ ਹਨ। ਸੋ ਕਹਿੰਦੇ ਉਤਾਹ ਹਨ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਫਿਰ ਪਾਣੀ ਕਿਵੇਂ ਪਹੁੰਚਦਾ? ਕਹਿੰਦੇ ਸੂਰਜ ਆਪਣੀਆਂ ਕਿਰਨਾਂ ਦੁਆਰਾ ਉਹਨਾਂ ਨੂੰ ਪਾਣੀ ਲਿਜਾ ਕੇ ਪਹੁੰਚਾਉਂਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ ਚੰਗਾ ਭਾਈ,